ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਾਹੀ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤੈ ਪਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਨਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਾਹੋ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਥ ਸ਼ਾਂਤੀ ਦੇ ਪੁੰਜ ਦੀਨ ਦੁਨੀਆਂ ਦੇ ਬਾਲਕ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ 'ਤੇ ਰਹਿਮਤ ਕਰਕੇ ਸਾਨੂੰ ਸਮਝਾਇਆ ਗੁਰੂ ਕੇ ਸਿੱਖਾ ਮੰਗਤਿਆਂ ਦਾ ਮੰਗਤਾ ਨਾ ਬਣ। ਅੱਜ ਦੇ ਪਵਿੱਤਰ ਪਾਵਨ ਜੋ ਆਪਾਂ ਹੁਕਮਨਾਮਾ ਸਰਵਣ ਕੀਤਾ ਹੈ ਇਹਦਾ ਮੂਲ ਸਿਧਾਂਤ ਹੈ ਦਾਤੇ ਕੋਲ ਮੰਗ ਮੰਗਤਿਆਂ ਕੋਲੋਂ ਨਾ ਮੰਗ। ਔਰ ਦੂਸਰਾ ਵਿਚਾਰ ਸਤਿਗੁਰੂ ਪਾਤਸ਼ਾਹ ਨੇ ਇਹ ਦਿੱਤਾ ਹੈ ਬੰਦਾ ਥਿੜਕਦਾ ਕਿਉਂ ਹੈ, ਮੁੱਖ ਨਿਸ਼ਾਨੇ ਤੋਂ ਬੰਦਾ ਖੁੰਝਿਆ ਕਿਉਂ, ਉਹਦਾ ਕਾਰਨ ਕਿ ਉਹਨੂੰ ਪਰਮਾਤਮਾ ਦਾ ਖਿਆਲ ਭੁੱਲ ਗਿਆ। ਤੀਸਰਾ ਨੁਕਤਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ ਹੈ ਕਿ ਗੁਰਮੁਖਾ ਵਾਹਿਗੁਰੂ ਇੱਕ ਦੇਸ਼ੀ ਨਹੀਂ, ਉਹ ਪਰਿਪੂਰਨ ਪਰਮਾਤਮਾ ਸਰਬ ਵਿਆਪਕ ਹੈ। ਚੌਥੀ ਗੱਲ, ਤੂੰ ਪਰਮਾਤਮਾ ਦਾ ਸਿਮਰਨ ਕੇਵਲ ਅਤੇ ਕੇਵਲ ਮਜਬੂਰੀ ਕਰਕੇ ਸੀਮਤ ਸਮੇਂ ਨਾਲ ਚੇਤੇ ਕਰਕੇ ਤੂੰ ਰੱਬ 'ਤੇ ਆਸਾਨ ਕਰਦਾ ਵੀ ਮੈਂ ਤੈਨੂੰ ਚੇਤੇ ਕੀਤਾ। ਪੰਜਵੀਂ ਗੱਲ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਦੱਸੀ ਹੈ ਕਿ ਉਹ ਮਨੁੱਖ ਉਹ ਪ੍ਰਾਣੀ ਜਿਹੜੇ ਪਰਿਪੂਰਨ ਪਰਮਾਤਮਾ ਨਾਲ ਜੁੜੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਭੁਲੇਖਾ ਨਹੀਂ ਪੈਂਦਾ, ਉਹ ਭਰਮਾਂ ਵਿੱਚ ਪੈ ਕੇ ਉਲਝਦੇ ਨਹੀਂ। ਭਾਵੇਂ ਸੁਣਨ ਕਰਕੇ ਵੇਖਣ ਕਰਕੇ ਆਪਾਂ ਨੂੰ ਛੋਟਾ ਜਿਹਾ ਸ਼ਬਦ ਪ੍ਰਤੀਤ ਹੋਇਆ, ਲੇਕਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਵਿੱਚ ਸਾਨੂੰ ਬਹੁਤ ਸਾਰੇ ਗੁਰਮਤ ਦੇ ਨੁਕਤੇ ਸਮਝਾਏ ਨੇ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤਰਮਤਾ ਕਰਨ ਕਿ ਗੁਰੂ ਕਾ ਉਪਦੇਸ਼ ਸਾਡੇ ਸਿਰ ਦੇ ਉੱਪਰੋਂ ਲੰਘ ਨਾ ਜਾਏ, ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਇਹ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤਾ ਕਰਨਗੇ, ਉਸ ਰਹਿਮਤ ਨੂੰ ਆਪਾਂ ਝੋਲੀ 'ਚ ਪਵਾਈਏ, ਰਲ ਕੇ ਬੁੱਕ ਅੱਡੀਏ, ਰਲ ਕੇ ਉਸ ਬੁੱਕ ਨੂੰ ਅੱਡਣ ਦਾ ਇੱਕੋ ਇੱਕ ਤਰੀਕਾ, ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਆਉਂਦੀ ਹੈ ਉਦੋਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ, ਦਾਤੇ ਬਣ ਕੇ ਨਾ ਆਇਆ ਕਰੋ, ਵੱਡੇ ਬਣ ਕੇ ਨਾ ਆਇਆ ਕਰੋ। ਜਿਹੜਾ ਵੱਡਾ ਅਤੇ ਦਾਤਾ ਬਣ ਕੇ ਆਇਆ, ਗੁਰਮੁਖੋ ਖਾਲੀ ਹੱਥੀ ਗਿਆ। ਸਾਡੇ ਵਾਸਤੇ ਇਹਦੇ ਤੋਂ ਵੱਡੀ ਕੋਈ ਉਦਾਹਰਣ ਨਹੀਂ ਕਿ ਸਾਡੀ ਪੂਜਨੀਕ ਮਾਂ ਮਾਤਾ ਗੰਗਾ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ੇ ਗੁਰਸਿੱਖ ਦੇ ਕੋਲ ਅਰਦਾਸ ਕਰਾਉਣ ਲਈ ਗਏ ਨੇ। ਮਾਤਾ ਗੰਗਾ ਜੀ ਕੋ ਆਮ ਸਧਾਰਨ ਔਰਤ ਨਹੀਂ, ਜਿੰਨੀ ਵੇਰਾਂ ਵੀ ਨਮਸਕਾਰ ਮਾਂ ਗੰਗਾ ਜੀ ਨੂੰ ਕੀਤੀ ਜਾਏ ਉਨੀ ਥੋੜ੍ਹੀ ਹੈ। ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਬੈਲ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੀ ਸਤਿਕਾਰਯੋਗ ਅੰਮੀ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸੰਸਾਰ ਦੇ ਚਾਦਰ ਦੀ ਦਾਦੀ ਅਤੇ ਦੀਨ ਦੁਨੀਆਂ ਦੇ ਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਗੰਬੜੇ ਮਰਨ ਦੀ ਪੜਦਾਦੀ। ਮਾਂ ਗੰਗਾ ਇੱਕ ਆਮ ਨਹੀਂ, ਪਰ ਜਦੋਂ ਮਾਂ ਗੰਗਾ ਬਾਬਾ ਬੁੱਢਾ ਸਭ ਕੋਲ ਗਏ ਨਾ, ਆਪਾਂ ਸਾਰੇ ਉਹ ਪ੍ਰਸੰਗ ਸੁਣਦੇ ਹਾਂ, ਰੱਥਾਂ 'ਤੇ ਚੜ੍ਹ ਕੇ ਗਏ, ਘੋੜਿਆਂ ਦੇ ਘੁੰਗਰੂਆਂ ਦੀ ਛਣਕਾਰ ਆਈ, ਅਤੇ ਜਦੋਂ ਵਾਪਸ ਮੁੜ ਕੇ ਆਏ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਆਪਣੇ ਮਹਿਲ 'ਤੇ ਸਾਡੀ ਮਾਂ ਗੰਗਾ ਨੂੰ ਕਹਿਣ ਲੱਗੇ, ਗੰਗਾ ਜੀ ਜਦੋਂ ਪਰਮੇਸ਼ਰ ਦੇ ਪਿਆਰਿਆਂ ਕੋਲ ਜਾਈਦਾ ਅਤੇ ਨਿਮਾਣੇ ਹੋ ਕੇ ਜਾਈਦਾ, ਨਿਮਾਣੇ ਹੋ ਕੇ ਗੁਰੂ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਬਾਬਾ ਬੁੱਢਾ ਸਾਹਿਬ ਗੁਰਦੇਵ ਨਹੀਂ, ਗੁਰੂ ਕੇ ਸਿੱਖ ਨੇ ਬਖਸ਼ੇ ਹੋਏ, ਲੇਕਿਨ ਜੇ ਗੁਰੂ ਕੇ ਸਿੱਖ ਦੇ ਕੋਲ ਅਦਬ ਕਰਕੇ ਜਾਣਾ ਹੈ ਤਾਂ ਗੁਰਮੁਖੋ ਗੁਰੂ ਕੋਲ ਤਾਂ ਝੁੱਕ ਕੇ ਜਾਣਾ ਚਾਹੀਦਾ ਨਾ, ਗੁਰੂ ਕੋਲ ਤਾਂ ਨਿਮਾਣੇ ਬਣ ਕੇ ਜਾਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ ਕਿਤੇ ਸਾਡੀ ਮੈਂ ਮਰ ਜਾਏ, ਕਿਤੇ ਸਾਡੇ ਅੰਦਰ ਗੁਰੂ ਘਰ ਅਦਬ ਅਤੇ ਭੈ ਪੈਦਾ ਹੋ ਜਾਏ, ਤਾਂ ਕਿ ਸਤਿਗੁਰੂ ਪਾਤਸ਼ਾਹ ਆਪਣੀ ਰਹਿਮਤਾਂ ਨਾਲ ਸਾਨੂੰ ਨਿਵਾਜਣ, ਗੁਰੂ ਦੇ ਦਰ 'ਤੇ ਆਪਾਂ ਪੱਲਾ ਅੱਡੀਏ। ਸਹਿਯੋਗ ਦਿਓ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ, ਤੂੰ ਦਾਤਾ ਜੀਆਂ ਸਭਨਾ ਕਾ, ਬਸੋ ਮੇਰੇ ਮਨ ਮਾਹੀ।
ਗੁਰਮੁਖੋ ਗੁਰਬਾਣੀ ਦੀ ਪੰਕਤੀ ਨਹੀਂ ਲੇਕਿਨ ਦਾਨਿਆਂ ਦੇ ਬੋਲ ਨੇ, ਉਹ ਬੋਲ ਇਹ ਨੇ, ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਜਿਹੜਾ ਕੇਲਾ ਹੈ ਨਾ, ਉਹਨੂੰ ਆਪਾਂ ਜਿਵੇਂ ਵੀ ਛਿੱਲਾਂਗੇ, ਕੇਲਿਆਂ 'ਚੋਂ ਪੱਤੇ ਹੋਰ ਨਿਕਲੀ ਆਉਣਗੇ, ਹੋਰ ਨਿਕਲੀ ਆਉਣਗੇ। ਇਸੇ ਤਰ੍ਹਾਂ ਜਦੋਂ ਆਪਾਂ ਗੁਰਮਤਿ ਦੇ ਸਿਧਾਂਤ ਨੂੰ ਵਿਚਾਰਦੇ ਹਾਂ, ਤੇ ਆਪਾਂ ਨੂੰ ਨੁਕਤੇ ਚੋਂ ਨੁਕਤਾ ਮਿਲੀ ਜਾਂਦਾ ਹੈ। ਇਹ ਮੇਰੇ ਵੱਲ ਖਿਆਲ ਕਿਉਂ ਆਇਆ, ਗੁਰੂ ਕੇ ਹੁਕਮਨਾਮੇ ਦਾ ਆਰੰਭ ਹੋਇਆ ਹੈ ਤੂੰ ਦਾਤਾ ਜੀਆਂ ਸਭਨਾ ਕਾ। ਅਸੀਂ ਆਮ ਬੋਲੀ ਵਿੱਚ ਕਿਸੇ ਵੀ ਦੋਸਤ ਮਿੱਤਰ ਨੂੰ, ਭੈਣ ਭਰਾ ਨੂੰ, ਰਿਸ਼ਤੇਦਾਰ ਨੂੰ ਮਿਲਦੇ ਹਾਂ ਅਤੇ ਸਾਡੇ ਬੋਲਣ ਦਾ ਢੰਗ ਤਰੀਕਾ ਵੀ ਭਾਈ ਸਾਹਿਬ ਤੁਸੀਂ ਕਦੋਂ ਆਇਓ, ਧਿਆਨ ਦਿਆ ਜੇ ਸਾਦੀ ਜੀ ਗੱਲ ਪ੍ਰਭਾਵ ਪੂਰਤ, ਭੈਣ ਜੀ ਤੁਸੀਂ ਆਇਓ ਕਦੋਂ ਆਇਓ, ਤੁਹਾਡਾ ਕੀ ਹਾਲ ਹੈ, ਇਹ ਆਪਾਂ ਅਕਸਰ ਬੋਲਦੇ ਹਾਂ। ਅਤੇ ਜੇ ਕੋਈ ਆਦਮੀ ਇਹ ਕਹਿ ਦੇ ਵੀ ਤੂੰ ਕਦੋਂ ਆਇਆ ਤੂੰ ਕਦੋਂ ਆਈ ਹੈ, ਅਤੇ ਮੂੰਹ 'ਤੇ ਤਾਂ ਭਾਵੇਂ ਨਾਮ ਬੋਲੀਏ ਅਤੇ ਪਰਾਂ ਹੋ ਕੇ ਬੋਲਦੇ ਹਾਂ ਵੀ ਇਹਨੂੰ ਅਕਲ ਹੈ ਨਹੀਂ, ਇਹ ਆਪਣੀ ਆਮ ਬੋਲੀ ਆਮ ਵੀ ਤੂੰ ਤੂੰ ਕਰਕੇ ਬੋਲਦਾ ਹੈ। ਪਰ ਖਾਸ ਕਰਕੇ ਗੁਰਬਾਣੀ 'ਚ ਨੋਟ ਕਰਨਾ, ਥਾਂ ਥਾਂ 'ਤੇ ਸਤਿਗੁਰੂ ਪਾਤਸ਼ਾਹ ਨੇ ਤੂੰ ਲਫਜ਼ ਵਰਤਿਆ, ਤੂੰ ਖਾ ਥਾਂ ਥਾਂ 'ਤੇ। ਇੱਕ ਆਪਾਂ ਸਾਰੇ ਉਦਾਹਰਣ ਵੇਖਦੇ ਹਾਂ, ਜਦੋਂ ਵੀ ਆਪ ਅਰਦਾਸ ਕਰਦੇ ਹਾਂ ਉਦੋਂ ਸੁਖਮਨੀ ਸਾਹਿਬ ਦੀ ਇਹ ਪੌੜੀ ਆਪਾਂ ਸਾਰੇ ਮਿਲ ਕੇ ਪੜ੍ਹਦੇ ਹਾਂ, ਤੂੰ ਠਾਕਰ ਤੁਮ ਪਏ ਅਰਦਾਸ। ਮਾਂ ਜਾਗ ਵੀ ਸ਼ਬਦ ਆਉਂਦਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਂ ਤਾਂ ਪੋ ਕਿਹਾ ਕਾੜਾ ਜੀਓ। ਤੂੰ ਤੇ ਤੁਸੀਂ ਦਾ ਕੀ ਫਰਕ ਹੈ, ਇਹਨੂੰ ਪੰਜਾਬੀ ਦੀ ਵਿਆਕਰਨ ਵਿੱਚ ਆਪਾਂ ਕਹਿੰਦੇ ਹਾਂ ਤੂੰ ਦਾ ਭਾਵ ਇੱਕ ਵਚਨ ਅਤੇ ਤੁਸੀਂ ਦਾ ਭਾਵ ਬਹੁ ਵਚਨ। ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਸਿੰਗੂਲਰ ਅਤੇ ਦੂਜੇ ਪਾਸੇ ਕਹਿੰਦੇ ਪਲੂਰਲ। ਆਮ ਬੋਲੀ 'ਚ ਆਪਾਂ ਬਹੁ ਵਚਨ ਬੋਲਦੇ ਹਾਂ, ਬਹੁ ਵਚਨ। ਲੇਕਿਨ ਸਤਿਗੁਰੂ ਪਾਤਸ਼ਾਹ ਨੇ ਥਾਂ ਥਾਂ 'ਤੇ ਸਾਨੂੰ ਇੱਕ ਵਚਨ ਕਿਉਂ ਕਿਹਾ, ਇਹਦੇ ਪਿੱਛੇ ਗੁਰਮੁਖੂ ਰਾਜ ਇਹ ਹੈ ਕਿ ਗੁਰਮੁਖਾ ਕੇਵਲ ਅਤੇ ਕੇਵਲ ਇੱਕ ਨਾਲ ਜੋੜ, ਥਾਂ ਥਾਂ 'ਤੇ ਜਣੇ ਖਣੇ ਥਾਵਾਂ 'ਤੇ ਮੱਥੇ ਨਾ ਟੇਕ। ਆਪਾਂ ਜਿੱਥੇ ਵੀ ਗਏ ਗੰਗਾ ਗਏ ਅਤੇ ਗੰਗਾ ਰਾਮ, ਜਮਨਾ ਗਏ ਅਤੇ ਜਮਨਾ ਦਾਸ। ਆਪਾਂ ਦਸਮ ਪਾਤਸ਼ਾਹ ਦੇ ਪਾਵਨ ਪਵਿੱਤਰ ਸ਼ਬਦ ਹਜ਼ਾਰੇ ਕਿਤੇ ਧਿਆਨ ਨਾਲ ਪੜ੍ਹਿਆ ਜੇ, ਹਜ਼ੂਰ ਕਹਿੰਦੇ ਬਿਨ ਕਰਤਾਰ ਨਾ ਕਿਰਤ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ। ਚਨਾਰ ਤੋਂ ਭਾਵ ਜਾਣ ਪਛਾਣ, ਇੱਕ ਵਾਹਿਗੁਰੂ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਦੂਜਿਆਂ ਦੀ ਜਾਣ ਪਛਾਣ ਵੀ ਨਾ ਕੱਢ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ, ਇਹ ਆਮ ਸਾਡੀ ਬੋਲੀ ਹੈ। ਗੁਰਮੁਖੋ, ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਪੰਕਤੀਆਂ ਪੜ੍ਹਦੇ ਹਾਂ, ਮੈਂ ਲੈ ਜਾਣਾ ਪੰਥ ਉਚੇਰੇ। ਇਹ ਕਲਗੀਧਰ ਪਾਤਸ਼ਾਹ ਦੇ ਵਿਚਾਰਾਂ ਨੂੰ ਬਾਬੇ ਮਹਿਤਾਬ ਸਿੰਘ ਦੇ ਪੋਤਰੇ ਰਤਨ ਸਿੰਘ ਭੰਗੂ ਨੇ ਦਰਜ ਕੀਤਾ ਹੈ, ਪ੍ਰਮਾਣੀ ਗ੍ਰੰਥ ਹੈ ਪ੍ਰਾਚੀਨ ਪੰਥ ਪ੍ਰਕਾਸ਼। ਮੈਂ ਲੈ ਜਾਣਾ ਪੰਥ ਉਚੇਰੇ, ਮੈਂ ਆਪਣੇ ਪੰਥ ਨੂੰ ਉੱਚਿਆਂ ਲਿਜਾਣਾ ਹੈ। ਵੱਖ ਵੱਖ ਧਰਮਾਂ ਵੱਲ ਆਪਣੀ ਸਰਸਰੀ ਨਿਗਾਹ ਮਾਰੋ, ਉੱਥੇ ਇੱਕ ਨੂੰ ਛੱਡ ਕੇ ਇੱਕ ਤੋਂ ਵੱਧ ਦਾ ਜ਼ਿਕਰ ਆਉਂਦਾ ਹੈ। ਇਸਲਾਮ ਪੜ੍ਹਦੇ ਹਾਂ, ਖੁਦਾ, ਖੁਦਾ ਦਾ ਪੈਗੰਬਰ ਅਤੇ ਸ਼ੈਤਾਨ ਤੋਂ ਕਿਵੇਂ ਬਚਿਆ ਜਾਏ, ਇਹ ਤਿੰਨ ਗੱਲਾਂ ਦਾ ਜ਼ਿਕਰ ਹੈ। ਅਸੀਂ ਈਸਾਈਅਤ ਪੜ੍ਹੀਏ, ਖੁਦਾ, ਖੁਦਾ ਦਾ ਬੇਟਾ ਅਤੇ ਰੂਹ ਉਲ ਕੁਦਸ਼। ਅਸੀਂ ਭਾਰਤੀ ਮਤ ਪੜ੍ਹਦੇ ਹਾਂ ਅਤੇ ਜ਼ਿਕਰ ਆਉਂਦਾ ਹੈ एक संसारी ब्रह्मा, एक पंडारी विष्णु, एक लाए दी बाण और तीसरे शिवजी महाराज, जिन्हां दी ड्यूटी संसार नू लयता करन दी है, लयता करन दी। तीन हस्तियां दा जिगर, लेकिन गुरमुखो गुरु की बाणी दे विच तुहानू दो अंकार किते नहीं मिलेगा, पे तीन अंकार, दो अंकार, चार अंकार। राग आपां माली गौड़ा पढ़ लिए, राग किदारा पढ़ लिए, राग श्री राग पढ़ लिए, ते रंभ हुंदा एक ओंकार सतगुर प्रसाद। आपां गौड़दे नहीं, गुरु के हर विचार विच कुछ ना कुछ विचार है, आपां फतेह बुलाउंदे आ। वाहिगुरू जी का खालसा, वाहिगुरू जी की फतेह। वाहिगुरू एक है, अगर एक नाल जुड़िया रहेगा, तेरे अंदरों खोड़ चली गई, जिंदगी कदे हारेगा नहीं। हारन दा कारण अजे तेरे अंदर शुद्धता नहीं आई, अजे कुछ मिलावट है। इस करके गुरमुखो तू तो भाव है यूनीक परसन, केवल ते केवल एक तू दाता सबना जिया का। यह तो वक्री गल है, आप रब दियां वंडियां भी पाई जाने, सिखां दा होर, हिंदुआं दा होर, ईसाइयां दा होर, बिल्कुल गलत है, भुलेखा पाने। असी परमात्मा एक है और उहदे अंदर दवैत नहीं। हे वाहिगुरु, सारे तेरे कोल मंगदे ने। आप रोजाना पढ़ते हैं, गुरा ये पढ़न लग्या, ये नहीं भी मुड़के आप गुड़कियां दी ला ही दईए। कई भोले लोग अपने कोलों गुड़कियां ते यमकियां ठमकियां लाई जाणगे, निशानियां लाई जाणगे। प्यारे ना, ये तुरकी बाणी है, इहदे च अपने वल्लों किते भी लक ना वध कट लाउण दा कोझा यतन ना करिया करो। एक वार गलती हो गई गुरु के साहबजादे बाबा राम राय कोलों, ते सतगुरु आ रहे सच्चे पातशाह कहण लगे साढ़े मत्थे ना लगे, ते आपां सुधाई करन लग पए पे सुधाई करनी। गुरमुखो गुरु की बाणी सोधी है, गुरु की बाणी सुध है, सुध तो भाव अमृत रूप करैक्ट है। तू दाता जिया सभना का, बेनती कर लगा सा, आप पढ़ते हैं गुरा एक दे बजाई, सभना जिया का एक दाता सो मैं विसर ना जाई। मेरे पातशाह मैनू अकल दे, मैनू समझ दे, जेड़ा सारियां दा एक दाता वाहिगुरू है। मैं किसे कारण करके, गलती करके, कलयुग दे प्रभाव करके उन्हूं भूल ना जावा। तू तो भाव केवल ते केवल एक। आपां कई वार दाते नूं छड़ के ते मंगतियां कोल मंगदे आ। हजूर कहिंदे खसम छोड़ दूजे लगे, डूबे सेवन जा रहा, सतगुरु है बोए था विरले किने विचारिया। एक सानू दृष्टांत पढ़ाया गया, महापुरुषां पढ़ाया, एक रजवाड़ा बाहर घूमण फिर सैर करन गया, तो रस्ता पुट पड़क गया, उन्हूं राह नहीं लभदा। देव नेत नाल कुदरती तौर पर उत्थे इक लकड़ा लकड़ा कटदा सी, ते कहण लगा मित्रा मैं भुल गया, मेरे ते मेहरबानी कर, मैनू राह दस। उन्हें अपना कम संकोचिया, उस रजवाड़े नूं रस्ते पाया, ते जदों वो राजा राह पै गया, ते कहण लगा मित्रा तेरा धनवाद, ते मैनू जापदा भी तू गरीब है, मैं तुहाडे इलाके दा रजवाड़ा है, ਤੇ ਮੇਰੇ ਕੋਲ ਆਈ ਮੈਂ ਤੇਰੀ ਮਦਦ ਕਰਾਂਗਾ ਯਥਾ ਯੋਗ ਮੈਂ ਕਰ ਸਕਦਾ ਜੋ। ਲੱਕੜਹਾਰਾ ਬੜਾ ਪ੍ਰਸੰਨ ਹੋਇਆ, ਘਰ ਜਾ ਕੇ ਗੱਲ ਕੀਤੀ। ਦੋ ਚਾਰ ਦਿਨਾਂ ਤੋਂ ਬਾਅਦ ਮਨ ਬਣਿਆ ਵੀ ਮਨਾ ਜਾਣ 'ਚ ਕੀ ਅਰਜ਼ ਹੈ, ਉਹ ਤਕੜਾ ਬੰਦਾ ਹੈ, ਅਸੀਂ ਗਰੀਬ ਲੋਕ ਹਾਂ, ਹੋ ਸਕਦਾ ਵੀ ਸਾਡੀ ਕੋਈ ਮਾੜੀ ਮੋਟੀ ਮਾਲੀ ਮਦਦ ਕਰੇ। ਉਹ ਕੁਦਰਤੀ ਤੌਰ 'ਤੇ ਪਾਣਾ ਪਰਮੇਸ਼ੁਰ ਦਾ ਕਿ ਜਦੋਂ ਉਹ ਰਜਵਾੜੇ ਦੇ ਘਰ ਗਿਆ ਨਾ, ਅਤੇ ਰਾਜਾ ਆਪਣਾ ਨਿਤਨੇਮ ਕਰ ਰਿਹਾ ਸੀ ਜੋ ਵੀ ਉਹਦਾ ਧਾਰਮਿਕ ਤੌਰ 'ਤੇ ਹੋਵੇਗਾ, ਅਤੇ ਉਹ ਆਪਣੇ ਧਾਰਮਿਕ ਕਿਰਿਆ ਨੂੰ ਕਰਕੇ ਹੱਥ ਜੋੜ ਕੇ ਪਰਮਾਤਮਾ ਕੋਲ ਮੰਗ ਰਿਹਾ। ਉਹ ਵਿਚਾਰਾ ਗਰੀਬ ਬੰਦਾ, ਸਾਰੀ ਜ਼ਿੰਦਗੀ ਉਹਨੇ ਲੱਕੜਾਂ ਕੱਟ ਕੱਟ ਕੇ ਆਪਣੀ ਬਤੀਤ ਕੀਤੀ ਸੀ, ਉਹਨੂੰ ਪਤਾ ਨਹੀਂ ਸੀ ਵੀ ਇਹ ਕਿਵੇਂ ਕਰਦੇ ਨੇ ਲੋਕ। ਉਹ ਰਾਜੇ ਦਾ ਬੁੱਕ ਵੇਖ ਕੇ ਅਤੇ ਵਾਪਸ ਮੁੜਿਆ। ਪਹਿਰੇਦਾਰ ਨੇ ਪੁੱਛਿਆ ਵੀ ਮਿੱਤਰਾ ਤੂੰ ਚੇਚੇ ਤੌਰ 'ਤੇ ਸਵੇਰੇ ਆਇਆ ਹੈ, ਇੰਨੀ ਕਾਹਲੀ ਕਿਉਂ? ਉਹ ਭੋਲਾ ਭਾਲਾ ਲੱਕੜਹਾਰਾ ਕਹਿਣ ਲੱਗਾ ਵੀ ਰਾਜਾ ਕਰਦਾ ਕੀ ਹੈ। ਪਹਿਰੇਦਾਰ ਕਹਿਣ ਲੱਗਾ ਪਿਆਰਿਆ ਇਹ ਪਰਮਾਤਮਾ ਕੋਲੋਂ ਮੰਗਦਾ ਹੈ। ਅਤੇ ਲੱਕੜਹਾਰੇ ਨੇ ਇੱਕਦਮ ਠੋਕਰ ਮਾਰੀ, ਕਹਿਣ ਲੱਗਾ ਤਾਂਹੀਓ ਤਾਂ ਮੁੜ ਚੱਲਿਆ ਮੈਂ, ਕਿਉਂ? ਉਹਨੇ ਚਿਰ ਨੂੰ ਰਾਜੇ ਦਾ ਉਹ ਆਪਣਾ ਕਰਮ ਧਰਮ ਜੋ ਕਰਦਾ ਸੀ ਉਹ ਪੂਰਾ ਹੋ ਗਿਆ, ਅਤੇ ਉਹਨੇ ਆਵਾਜ਼ ਮਾਰੀ ਮਿੱਤਰਾ ਮੈਂ ਤੈਨੂੰ ਪਛਾਣ ਲਿਆ, ਥੋੜ੍ਹਾ ਜਿਹਾ ਠਹਿਰ, ਮੈਂ ਤੇਰੀ ਕੀ ਮਦਦ ਕਰਾਂ? ਅਤੇ ਲੱਕੜਹਾਰਾ ਕਹਿਣ ਲੱਗਾ ਆਇਆ ਤਾਂ ਮਦਦ ਲੈਣ ਸਾਂ ਪਰ ਮੈਂ ਹੁਣ ਲੈਣੀ ਨਹੀਂ, ਕਿਉਂ? ਕਹਿਣ ਲੱਗਾ ਤੇਰੇ ਪਹਿਰੇਦਾਰ ਨੇ ਮੈਨੂੰ ਦੱਸਿਆ ਵੀ ਪਰਮਾਤਮਾ ਕੋਲੋਂ ਮੰਗਦਾ ਹੈ, ਖੁਦਾ ਕੋਲੋਂ ਮੰਗਦਾ ਹੈ, ਅਤੇ ਜਿਹੜੇ ਖੁਦਾ ਕੋਲੋਂ ਤੂੰ ਮੰਗਦਾ ਮੈਂ ਉਹਦੇ ਕੋਲ ਮੰਗਾਂਗਾ, ਮੰਗਤਿਆਂ ਦਾ ਮੰਗਤਾ ਨਹੀਂ ਬਣਨਾ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ, ਕੋਈ ਵੀ ਤੁਸੀਂ ਲੇਬਲ ਵਾਲਾ ਵੇਂਦੇ ਤਾਂ ਉਹਦੇ ਪੈਰੀਂ ਪੈਂਦੇ ਬਾਬਾ ਜੀ ਕਰੋ ਕਿਰਪਾ, ਉਹ ਭਲਿਓ ਜਿਹੜਾ ਆਪ ਮੰਗਤਾ ਹੈ ਉਹ ਸਾਨੂੰ ਕੀ ਦੇਗਾ? ਸਾਡੇ ਵਾਸਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਦਾਤਾ ਨਹੀਂ। ਇੱਥੇ ਇੱਕ ਮੇਰੇ ਸਾਹਮਣੇ ਬੜੀ ਸੁੰਦਰ ਉਦਾਹਰਨ ਚੇਤੇ ਆ ਗਈ ਮੈਨੂੰ, ਆਪਾਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਬੜੀ ਇਤਿਹਾਸਕ ਦੇ ਮਨ ਨੂੰ ਟੁੰਬਣ ਵਾਲੀ ਘਟਨਾ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਗਰੇ ਗਏ, ਉੱਥੇ ਗਰੀਬ ਕਿਰਤੀ ਸਿੱਖ ਜਿਹੜਾ ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਪਰਿਵਾਰ ਪਾਲਦਾ, ਇਹ ਕਹਿੰਦਾ ਇਤਿਹਾਸ ਵਿੱਚ ਸਾਖੀ ਦਰਜ ਹੈ। ਉਹਨੂੰ ਪਤਾ ਚੱਲਿਆ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਏ ਨੇ, ਅਤੇ ਮਨਾ ਹਜ਼ੂਰ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਜਾਏ। ਉਹ ਉੱਠਿਆ ਅੱਗੇ ਨਾਲੋਂ ਕੁਝ ਪਹਿਲਾਂ, ਹੁਣ ਤਾਂ ਗੁਰਮੁਖ ਪਿਆਰੋ ਆਪਾਂ ਬ੍ਰੇਕਫਾਸਟ ਹੀ 10 ਵਜੇ ਕਰਦੇ ਹਾਂ। ਗਿਆਨੀ ਜੀ ਰਾਤ ਸੀਰੀਅਲ ਵੇਂਦੇ ਰਹੇ ਸੀਰੀਅਲ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਗੁਰਮੁਖੋ ਸਾਡੀ ਸਿੱਖ ਪੰਥ ਦੀ ਸਭ ਤੋਂ ਵੱਡੀ ਸਟੇਜ ਹੈ, ਜਿਨ੍ਹਾਂ ਘਰਾਂ 'ਚ ਅੰਮ੍ਰਿਤ ਵੇਲਾ ਨਹੀਂ ਇਹ ਸਮਝ ਲਓ ਵੀ ਹਜੇ ਤੁਹਾਡੇ 'ਤੇ ਪਰਮੇਸ਼ੁਰ ਨਾਰਾਜ਼ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਨਾ, ਇਹ ਪ੍ਰਤੀਤ ਕਰੋ ਵੀ ਤੁਹਾਡੇ 'ਤੇ ਗੁਰੂ ਨਾਨਕ ਪਾਤਸ਼ਾਹ ਦੀ ਮਹਾਨ ਰਹਿਮਤ ਹੈ। ਹਜ਼ੂਰ ਦੇ ਪਵਿੱਤਰ ਬਚਨ ਆਉਂਦੇ ਨੇ ਗੁਰੂ ਕੀ ਬਾਣੀ 'ਚ, ਝਲਾਂਗੇ ਉਠ ਨਾਮ ਜਪ ਨਿਸ ਬਾਸਰ ਅਰਾਧ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ। ਝਲਾਂਗੇ ਤੋਂ ਭਾਵ ਪੰਘੂੜਾ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਕਰੈਡਲ, ਆਪਾਂ ਬੱਚੇ ਨੂੰ ਪੰਘੂੜੇ 'ਚ ਪਾਇਆ ਵੇ ਨਾ, ਅਤੇ 2-4 ਵਾਰ ਲਾਈਏ ਅਤੇ ਉਹ ਨੀਂਦ ਆ ਜਾਂਦੀ। ਜਿਹੜਾ ਅੰਮ੍ਰਿਤ ਵੇਲਾ ਗੁਰਮੁਖ ਰੱਬ ਦਾ ਪੰਘੂੜਾ ਹੈ, ਪੰਘੂੜੇ ਵਿੱਚ ਸੌਂ ਕੇ ਆਪਣੀ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਬਰਬਾਦ ਨਾ ਕਰੋ। ਗੁਰੂ ਕੇ ਸਿੱਖਾ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ, ਕਿਉਂ? ਕਰਮੀ ਆਵੇ ਕੱਪੜਾ ਨਦਨੀ ਮੋਖ ਦੁਆਰ। ਤੈਨੂੰ ਕਰਮਾਂ ਕਰਕੇ ਮਨੁੱਖ ਜਾਮਾ ਮਿਲਿਆ ਤੇ ਗੁਰਮੁਖਾ ਉਹਦੀ ਰਹਿਮਤ ਨਾਲ ਮੁਕਤੀ ਦੇ ਦਰ ਤੱਕ ਪਹੁੰਚੇਗਾ, ਇਹਨੂੰ ਸੰਭਾਲ। ਉਹ ਗੁਰੂ ਕਾ ਲਾਲ ਘਾਹ ਖੋਦਣ ਗਿਆ, ਘਾਹ ਖੋਦਿਆ ਦੋ ਪੰਡਾਂ ਔਰ ਉਹਦੇ ਦੋ ਟਕੇ ਵੱਟੇ। ਇੱਕ ਟਕਿਆ ਆਪਣੀ ਧਰਮ ਪਤਨੀ ਨੂੰ ਦੇ ਕੇ ਕਹਿਣ ਲੱਗਾ, ਭਾਗਾਂ ਵਾਲੀਏ, ਇਹ ਬੱਚਿਆਂ ਦਾ ਰੋਟੀ ਪਾਣੀ ਦਾ ਪ੍ਰਬੰਧ ਚਲਾ। ਤੇ ਟਕਾ ਲੈ ਕੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣ ਚੱਲ ਪਿਆ ਕਿ ਟਕੇ ਨਾਲ ਲੋਕ ਪ੍ਰਲੋਕ ਸਵਾਰਨ। ਗੁਰੂ ਨਾਨਕ ਦੇ ਦਰ ਵਰਗਾ ਦਰ ਕੋਈ ਨਹੀਂ ਜੇ ਪਿਆਰਿਓ। ਭਾਈ ਗੁਰਦਾਸ ਕਹਿੰਦੇ, ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ, ਸਤਿਗੁਰ ਕੋਟ ਨਦਾਨ ਦਾਨ ਦੇਤਾ। ਇੱਥੇ ਪੌਂਡਾਂ ਅਤੇ ਡਾਲਰਾਂ ਦੀ ਗੱਲ ਨਹੀਂ ਹੋ, ਕਿਤੇ ਭਾਵਨਾ ਨਾਲ ਗੁਰੂ ਨਾਨਕ ਦੇ ਦਰ 'ਤੇ ਕੌਡੀ ਰਾ ਕੌਡੀ ਖਜ਼ਾਨਿਆਂ ਦਾ ਮਾਲਕ ਬਣਾ ਦੇਗਾ। ਚਲਾ ਗਿਆ। ਇਤਿਹਾਸ ਦੇ ਮੁਤਾਬਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ 'ਤੇ ਜਾਂ ਕੀਤਾ, ਪੜਾਅ ਲਾਗੇ ਲਾਗੇ ਹੈ। ਉਹਨੇ ਪਹਿਰੇਦਾਰ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ। ਹੁਣ ਪਹਿਰੇਦਾਰ ਵਿਚਾਰਾ ਕੀ ਜਾਣੇ, ਉਹਨੇ ਉਂਗਲ ਨਾਲ ਇਸ਼ਾਰਾ ਕੀਤਾ ਅਤੇ ਉਹ ਜਹਾਂਗੀਰ ਦੇ ਤੰਬੂ 'ਚ ਭੇਜ ਦਿੱਤਾ। ਸਿੱਖ ਦਾ ਨਿੱਚਾ ਕਰਨਾ ਚਾਹੀਦਾ ਹੈ, ਸਿੱਖ ਦਾ ਗੁਰੂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਇਹ ਘਾਹ ਖੋਦਣ ਵਾਲਾ ਗੁਰੂ ਕਾ ਲਾਲ ਗੁਰਸਿੱਖ ਜਹਾਂਗੀਰ ਦੇ ਤੰਬੂ 'ਚ ਗਿਆ, ਅਣਜਾਣੇ ਉਹਨੇ ਟਗਾ ਜਹਾਂਗੀਰ ਦੇ ਅੱਗੇ ਰੱਖ ਦਿੱਤਾ। ਬਾਦਸ਼ਾਹ ਵੇਖਿਆ ਤੇ ਹੈਰਾਨ ਹੋ ਗਿਆ, ਕਹਿਣ ਲੱਗਾ, ਭਾਈ ਤੂੰ ਕੌਣ ਹੈ, ਕੀ ਚਾਹੁੰਦਾ? ਕਹਿੰਦਾ, ਜੀ ਮੈਂ ਗਰੀਬ ਸਿੱਖ ਹਾਂ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰ, ਮੇਰਾ ਲੋਕ ਪ੍ਰਲੋਕ ਸਫਲਾ ਹੋ ਜਾਏ। ਜਹਾਂਗੀਰ ਬਾਦਸ਼ਾਹ ਦਾ ਮੱਥਾ ਠਣਕਿਆ, ਦਿਲ ਦੀ ਧੜਕਣ ਤੇਜ਼ ਹੋਈ ਤੇ ਜਹਾਂਗੀਰ ਨੇ ਸੱਚ ਬੋਲਿਆ। ਕਹਿਣ ਲੱਗਾ, ਪ੍ਰੇਮੀਆਂ ਮੈਂ ਤੈਨੂੰ ਦੋ ਪਿੰਡਾਂ ਦੇ ਸਕਦਾ ਜਗੀਰ ਰੂਪ ਵਿੱਚ, ਲੇਕਿਨ ਮੈਂ ਲੋਕ ਪ੍ਰਲੋਕ ਜੋਗਾ ਨਹੀਂ ਹੂੰ। ਤੇ ਆਪਾਂ ਨੂੰ ਤਾਂ ਮਾੜਾ ਜੇ ਕੋਈ ਬੁਰਕੀ ਪਰੇ ਤੇ ਆਪਾਂ ਉਹਦੀ ਬੋਲੀ ਬੋਲਣ ਲੱਗ ਪਏ ਨੇ, ਵੀ ਹੁਣ ਪੰਜਾਂ ਪਿਆਰਿਆਂ ਦੀ ਲੋਕ ਕੋਈ ਨਹੀਂ, ਦੋ ਪਿਆਰੇ ਲਾ ਦਿਓ। ਅਖੇ ਹੁਣ ਨਵਾਂ ਕੰਮ ਸੁਣਿਆ ਜੀ, ਸਟੰਟਬਾਜ਼ੀ ਬਕਾਊ ਮਾਲ ਬੰਦਿਆਂ ਨੇ ਕਾਢ ਕੱਢੀ। ਅਖੇ ਜੀ ਪੰਜਾਂ ਪਿਆਰਿਆਂ ਦੀ ਲੋੜ ਕੋਈ ਨਹੀਂ, ਤੁਹਾਨੂੰ ਗੁਰੂ ਨਾਨਕ ਦੀ ਅਕਲ ਦੇਵੇ। ਪਿਆਰਿਓ ਤੁਸੀਂ ਆਪਣੇ ਹੋ, ਤੁਹਾਨੂੰ ਕੀ ਆਖੀਏ। ਭਾਈ ਗੁਰਦਾਸ ਕਹਿੰਦੇ ਨੇ, ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ। ਆ ਵਿਸਾਖੀ ਦਾ ਪੁਰਬ ਆਉਣ ਵਾਲਾ ਹੈ, ਉਦੋਂ ਕੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦੋ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ? ਕੀ ਉਦੋਂ ਕਲਗੀਧਰ ਪਾਤਸ਼ਾਹ ਨੇ ਦੋ ਬਾਣੀਆਂ ਪੜ੍ਹੀਆਂ? ਜੇ ਮਾਲ ਮਾਤਾ ਮਿਲ ਗਿਆ ਤੇ ਭਰਾਓ ਸਾਂਭ ਕੇ ਖਾਓ ਪੀਓ, ਪਰ ਬੇੜੀ ਵਿੱਚ ਛੇਕ ਨਾ ਪਾਓ। ਗੁਰੂ ਤੁਹਾਡੇ 'ਤੇ ਕਿਰਪਾ ਕਰੇ, ਰਹਿਮਤ ਕਰੇ। ਆਪਣੇ ਹੋ, ਆਪਣੇ ਨੂੰ ਮਾੜਾ ਥੋੜ੍ਹਾ ਕਹੀਦਾ, ਆਪਣੇ ਤਾਂ ਆਪਣੇ ਹੁੰਦੇ ਨੇ ਨਾ। ਇਸ ਪਾਸੇ ਬਹੁਤਾ ਮੈਂ ਨਾ ਜਾਵਾਂ। ਹਿੰਦੁਸਤਾਨ ਦਾ ਬਾਦਸ਼ਾਹ ਕਹਿ ਰਿਹਾ, ਮੈਂ ਦੋ ਪਿੰਡ ਦੇਣਾ। ਅਤੇ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦੇ, ਚਾਰ ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਚਾਰ ਪਦਾਰਥਾਂ ਦੀ ਗੱਲ ਚੱਲਦੀ ਹੈ, ਚਾਰ ਪਦਾਰਥਾਂ ਦੀ। ਭਾਈ ਜੀ ਕਹਿੰਦੇ, ਚਾਰ ਪਦਾਰਥਾਂ ਦੀ ਗੱਲ ਚੱਲਦੀ ਤੇ ਗੁਰੂ ਦਿੰਦਾ ਹੈ, ਤੇ ਸੇ ਕਹਿੰਦਾ, ਪਾਤਸ਼ਾਹ ਮੈਨੂੰ ਪਦਾਰਥ ਨਾ ਦੇ, ਮੈਨੂੰ ਤੂੰ ਆਪਣਾ ਆਪ ਦੇ, ਮੈਂ ਤੇਰਾ ਬਣ ਜਾ। ਆ ਜੇ ਗੁਰਮਤ ਪਾਏਂਗੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ, ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਵੇ ਬਹੁ ਭੇਦ ਕਹੇ, ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਂ ਹੀ ਬਖਾਰ ਦਿਓ। ਸਗਲ ਦੁਆਰ ਕਹੋ ਛਾੜ ਕਹਿ, ਗਹਿ ਤੁਹਾਰੋ ਦੁਆਰ ਬਾਹੇ, ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਦਸ਼ਾਹ ਦੋ ਪਿੰਡ ਦਿੰਦਾ ਤੇ ਸਿੱਖ ਕਹਿੰਦਾ, ਜੀ ਮੈਨੂੰ ਦੋ ਪਿੰਡ ਨਹੀਂ ਚਾਹੀਦੇ, ਸਾਡਾ ਇਤਿਹਾਸ ਜੀ ਮੇਰੀ ਇਹ ਕੌਮ ਹੈ। ਗੁਰੂ ਕੇ ਸਿੱਖ ਨੇ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਟਕਾ ਚੁੱਕ ਲਿਆ ਟਕਾ, ਤੇ ਪੁੱਛਿਆ ਵੀ ਪਾਤਸ਼ਾਹ ਕਹਿੰਦੇ ਐ ਤੰਬੂ 'ਚ ਨੇ।
ਜਹਾਂਗੀਰ ਬਾਦਸ਼ਾਹ ਨੰਗੇ ਪੈਰੀਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਤੰਬੂ ਵਾਲੇ ਪਾਸੇ ਵੱਲ ਆਇਆ। ਸਿੱਖ ਨੇ ਇੱਕ ਟਕਾ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੱਖਿਆ ਅਤੇ ਮੇਰੇ ਪਾਤਸ਼ਾਹ ਕਹਿੰਦੇ, ਸਿੱਖਾ ਤੇਰਾ ਲੋਕ ਸਫਲਾ, ਤੇਰਾ ਪ੍ਰਲੋਕ ਸਫਲਾ। ਆ ਜੇ ਗੁਰੂ ਨਾਨਕ ਦਾ ਘਰ, ਆ ਜੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ। ਇੱਕ ਟਕੇ ਨਾਲ ਆਖਿਆ, ਸਿੱਖਾ ਤੇਰਾ ਲੋਕ ਸਫਲਾ, ਤੇਰਾ ਪ੍ਰਲੋਕ ਸਫਲਾ। ਗਿਆਨੀ ਜਿਹੜੀ ਤੁਸੀਂ ਉਦਾਹਰਨ ਸਾਨੂੰ ਦਿੱਤੀ ਇਤਿਹਾਸ ਦੀ, ਅਸੀਂ ਤੁਹਾਨੂੰ ਪੁੱਛਦੇ ਵੀ ਗੁਰਬਾਣੀ ਦੇ ਮੁਤਾਬਕ ਦੱਸੋ। ਗੁਰਬਾਣੀ ਮੁਤਾਬਕ ਗੁਰਮੁਖੋ ਗੁਰੂ ਕੀ ਬਾਣੀ 'ਚ ਪੰਕਤੀਆਂ ਨੇ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਦੋਵੇਂ ਥਾਵ ਰੱਖੇ ਗੁਰਪੂਰੇ। ਮੇਰੇ ਗੁਰਦੇਵ ਨੇ ਗੁਰੂ ਕੇ ਸਿੱਖ ਦੇ ਦੋਵੇਂ ਥਾਂ ਹੀ ਰੱਖੇ ਨੇ। ਇਸ ਕਰਕੇ ਬੇਨਤੀ ਕਰੀਏ, ਤੂੰ ਦਾਤਾ ਜੀਆਂ ਸਭਨਾ ਕਾ। ਇੱਕ ਮੈਂ ਹੋਰ ਨਿੱਕਾ ਜਿਹਾ ਗਿਲਾ ਕਰਾਂ, ਪਤਾ ਨਹੀਂ ਕੀ ਗੱਲ ਹੈ, ਆਪਾਂ ਕਣਕ ਬੀਜਦੇ ਹਾਂ ਅਤੇ ਕਣਕ ਬੀਜਣ ਲਈ ਤਾਂ ਅਸੀਂ ਸ਼ੁੱਧ ਬੀਜ ਲਿਆਉਂਦੇ ਹਾਂ, ਪਰ ਜਿਹੜਾ ਗੁੱਲੀ ਡੰਡਾ ਉਹ ਆਪਣੇ ਆਪ ਹੋ ਜਾਂਦਾ ਗੁੱਲੀ ਡੰਡਾ, ਉਹ ਆਪਾਂ ਬੀਜਦੇ ਨਹੀਂ। ਗੁਰਮਤ ਦੀਆਂ ਗੱਲਾਂ ਸਾਨੂੰ ਗੁਰਮਤ ਦੇ ਜਾਣਕਾਰ ਗੁਰੂ ਕੇ ਲਾਲ ਪਰਮੇਸ਼ਰ ਦੇ ਪਿਆਰੇ ਸਮਝਾਉਂਦੇ ਨੇ, ਉਹ ਤਾਂ ਭਾਵੇਂ ਚੇਤੇ ਨਾ ਰਹਿ ਪਰ ਮਨਮਤ ਧੱਕੇ ਨਾਲ ਸਾਡੇ ਆਉਣ ਵੜਦੀ, ਮਨਮਤ ਆਪਣੇ ਆਪ ਧੱਕੇ ਨਾਲ। ਇਹ ਮੈਂ ਕਿਉਂ ਕਹਿਣ ਲੱਗਾ, ਹੁਣ ਇੱਕ ਨਵਾਂ ਰਿਵਾਜ ਚੱਲਿਆ ਸ਼ਰਧਾਂਜਲੀ ਸਮਾਗਮ, ਕਿ ਸਿਰੇ ਗੁਰੂ ਕੀ ਬਾਣੀ ਦਾ ਪਾਠ ਦਾ ਭੋਗ ਪੈ ਗਿਆ ਅਤੇ ਇਹਦੇ ਤੋਂ ਬਾਅਦ ਕੀ ਕਰੋਗੇ। ਸਾਨੂੰ ਗੁਰਦੇਵ ਨੇ ਕਿਹਾ, ਮੇਰੇ ਪਿੱਛੇ ਕੀਰਤਨ ਕਰਿਓ, ਨਿਰਵਾਣ ਜੀਓ। ਗੁਰਮੁਖੋ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਕੀਰਤਨ ਨਿਰਮੋਲ ਘੀਰਾ ਆਨੰਦ ਗੁਣੀ ਘੀਰਾ, ਬਾਹਰ ਭੋਗ ਪਾ ਕੇ ਅਤੇ ਬਾਹਰ ਸਟੇਜ ਲਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਬਾਪੂ ਅਤੇ ਬੇਬੇ ਦੀ ਫੋਟੋ ਰੱਖਣ ਲੱਗ ਪਏ, ਬਾਪੂ ਅਤੇ ਬੇਬੇ ਦੀ ਫੋਟੋ। ਵੀ ਗੁਰਮੁਖੋ ਜਲੇਬ ਤਾਂ ਮਿਲਣਗੇ, ਪਹਿਲਾਂ ਬੇਬੇ ਨੂੰ ਮੱਥਾ ਟੇਕੋ, ਪਕੌੜੇ ਤਾਂ ਚੱਲਣਗੇ, ਬਾਪੂ ਨੂੰ ਮੱਥਾ ਟੇਕੋ। ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਆਪਾਂ ਸ਼ਬਦ ਦੇ ਸਿੱਖ ਹਾਂ, ਆਪਾਂ ਫੋਟੋਆਂ ਦੇ ਸਿੱਖ ਨਹੀਂ, ਆਪਾਂ ਤਸਵੀਰਾਂ ਦੇ ਸਿੱਖ ਨਹੀਂ। ਸਾਨੂੰ ਹਦਾਇਤ ਹੈ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨੰਗ। ਨਕਲੀ ਮੂਰਤ ਅਸਲੀ ਨਾਮ, ਮੂਰਤ ਨਕਲੀ ਹੈ ਅਤੇ ਨਕਲੀ ਮੂਰਤ ਦੀ ਪੂਜਾ ਗੁਰੂ ਕੀ ਝੋਰੀ 'ਚ ਨਾ ਕਰਿਆ ਕਰੋ, ਬੇਬੇ ਅਤੇ ਬਾਪੂ ਨੂੰ ਮੱਥਾ ਨਾ ਟਿਕਾਇਆ ਕਰੋ। ਮੈਂ ਬੇਨਤੀ ਕਰਾਂ, ਕੇਵਲ ਅਤੇ ਕੇਵਲ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਅਤੇ ਅਰਦਾਸ ਬੇਨਤੀ ਕਰਨੀ, ਪਾਤਸ਼ਾਹ ਸਾਡੇ ਮਾਤਾ ਜੀ ਸੰਸਾਰ ਵਿੱਚ ਆਏ, ਜਿੰਨੀ ਤੁਸੀਂ ਆਰਜੂ ਬਖਸ਼ੀ ਉਹ ਭੋਗ ਕੇ ਸੱਚਖੰਡ ਪਿਆਨਾ ਕਰ ਗਏ ਨੇ, ਉਹਨਾਂ ਦੀਆਂ ਭੁੱਲਾਂ ਨਾ ਚਿਤਾਰਿਆ ਜੇ, ਚਰਨਾਂ ਵਿੱਚ ਥਾਂ ਦਿਓ, ਇਹ ਕਿਆ ਕਰੀਏ। ਅਤੇ ਮੁੜ ਕੇ ਜਿੰਨੇ ਵੀ ਬੰਦੇ ਆਉਂਦੇ ਉਹਨਾਂ ਨੂੰ ਫੋਨ ਮਾਈਕ ਫੜਾ ਦਿੰਦੇ ਹੋ, ਉਹ ਝੂਠੀਆਂ ਵਡਿਆਈਆਂ ਕਰਦੇ ਨੇ। ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਤੂੰ ਦਾਤਾ ਜੀਆਂ ਸਭਨਾ ਕਾ। ਹੇ ਵਾਹਿਗੁਰੂ, ਅਸੀਂ ਜਿੰਨੇ ਵੀ ਹਾਂ ਤੇਰੇ ਮੰਗਤੇ ਹਾਂ, ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਮੇਰੇ 'ਤੇ ਕਰਮ ਕਰ, ਮੇਰੇ 'ਤੇ ਕਿਰਪਾ ਕਰ।
ਬਸੋ ਮੇਰੇ ਮਨ ਮਾਹੀ,
ਮੇਰੇ 'ਤੇ ਮਿਹਰ ਕਰ ਵੀ ਮੇਰੇ ਮਨ ਵਿੱਚ ਵਸ। ਇੱਥੇ ਗੁਰਮੁਖ ਇੱਕ ਮੈਂ ਦ੍ਰਿਸ਼ਟਾਂਤ ਪੜ੍ਹਿਆ ਆਪਣੇ ਉਸਤਾਦ ਜੀ ਕੋਲੋਂ। ਇੱਕ ਰਾਜਾ ਪਰਮੇਸ਼ੁਰ ਦੇ ਪਿਆਰਿਆਂ ਕੋਲ ਗਿਆ ਵੀ ਮਹਾਂਪੁਰਸ਼ੋ ਮੈਂ ਨਾਮ ਦਾਨ ਲੈਣਾ। ਉਹ ਪਰਮੇਸ਼ੁਰ ਦੇ ਪਿਆਰੇ ਰਾਜੇ ਦੇ ਸੁਭਾਅ ਤੋਂ ਜਾਣੂ ਸਨ ਅਤੇ ਗੁਰੂ ਕੇ ਲਾਲ ਠੋਕਰੀ ਮਾਰਦੇ ਠੋਕਰੀ, ਕਹਿਣ ਲੱਗੇ, ਰਾਜਨ ਨਾਮ ਤਾਂ ਤੈਨੂੰ ਦੇ ਦਈਏ ਪਰ ਇਹ ਜਿਹੜੀ ਕੁਟੀਆ ਨਾ, ਇੱਥੇ ਆਮ ਲੋਕਾਂ ਵੀ ਨਾਮ ਲਿਆ ਅਤੇ ਤੂੰ ਇੱਥੇ ਫੱਬਦਾ ਨਹੀਂ। ਕਹਿੰਦਾ, ਬਾਬਾ ਜੀ ਹੁਕਮ ਕਰੋ। ਕਹਿੰਦੇ ਇੱਕ ਬਹੁਤ ਵਧੀਆ ਸੁੰਦਰ ਮਕਾਨ ਬਣਾ ਅਤੇ ਜਦੋਂ ਮਕਾਨ ਤਿਆਰ ਹੋ ਗਿਆ ਫਿਰ ਤੈਨੂੰ ਉਹਦੇ 'ਚ ਨਾਮ ਦਿਆਂਗੇ, ਨਾਮਦਾਨ ਦਿਆਂਗੇ। ਹੁਣ ਰਾਜੇ ਨੂੰ ਕੀ ਕਮੀ ਹੈ? ਮਕਾਨ ਬਣ ਗਿਆ। ਬਾਬਾ ਜੀ ਹੁਣ ਕਰੋ ਕਿਰਪਾ, ਕਹਿੰਦੇ ਰਾਜਨ ਹੁਣ ਇਉਂ ਕਰ, ਉਹ ਜਿੰਨਾ ਵੀ ਮਕਾਨ ਉਹਨੂੰ ਥੰਮਿਆਂ ਦੇ ਨਾਲ ਭਰ ਦੇ। ਉਹਨੇ ਥੰਮੀਆਂ ਕਰਾ ਦਿੱਤੀਆਂ। ਕਹਿੰਦੇ ਚੱਲ। ਉਹ ਗੁਰੂ ਦੇ ਪਿਆਰ ਵਾਲੇ, ਪਰਮੇਸ਼ਰ ਦੇ ਪਿਆਰੇ, ਉਹ ਰਾਜੇ ਨੂੰ ਕਹਿਣ ਲੱਗੇ ਚੱਲ ਅੰਦਰ ਵੜੀਏ। ਕਹਿਣ ਲੱਗਾ ਬਾਬਾ ਜੀ ਖਲੋਵਾਂਗੇ ਕਿੱਥੇ? ਉਹ ਸੰਤ ਕਹਿੰਦੇ ਗੁਰਮੁਖਾ ਤੈਨੂੰ ਸਮਝਾਉਣ ਲਈ ਸਾਰਾ ਕੁਝ ਕੀਤਾ ਹੈ, ਨਾਮਦਾਨ ਦਾ ਸੰਬੰਧ ਇਹਨਾਂ ਥੰਮਿਆਂ ਨਾਲ ਨਹੀਂ, ਇਹਨਾਂ ਮਹਿਲਾਂ ਦੇ ਨਾਲ ਨਹੀਂ। ਮੈਂ ਤੈਨੂੰ ਇਹ ਸਮਝਾਇਆ ਵੀ ਤੇਰਾ ਹਿਰਦਾ ਵਕਾਰਾਂ ਨਾਲ ਭਰਿਆ ਪਿਆ, ਨਾਮ ਰੱਖੇਗਾ ਕਿੱਥੇ? ਮੈਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਜੀਵਨੀ ਪੜ੍ਹ ਲਿਆ ਸਾਂ, ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਹੋਈ, ਬਿਲਕੁਲ ਇਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਸੀ। ਮੇਰੇ ਪਾਤਸ਼ਾਹ ਸਤਨਾਮ ਨਗਰ ਗਏ ਨਾ ਪਟਨਾ ਸਾਹਿਬ ਨੂੰ ਜਾਂਦਿਆਂ, ਇੱਕ ਬੀਬੀ ਨੇ ਗੁਰਦੇਵ ਨੂੰ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਮੇਰੇ ਹਿਰਦੇ 'ਚ ਨਾਮ ਨਹੀਂ ਵੱਸਦਾ। ਇਹ ਸਾਡੀ ਸਾਰਿਆਂ ਦੀ ਸਾਂਝੀ ਪਰੇਸ਼ਾਨੀ, ਸਾਨੂੰ ਸਾਰਿਆਂ ਨੂੰ ਅੰਦਰ ਸਾਡੇ ਕਮੀ ਹੈ। ਗਿਆਨੀ ਜੀ ਮਨ ਨਹੀਂ ਟਿਕਦਾ, ਕੀ ਕਰੀਏ? ਉੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਇਸ ਬੀਬੀ ਨੂੰ ਆਖਿਆ, ਧੀਏ ਰਾਣੀਏ ਨਾਮ ਟਿਕੇ ਕਿੱਥੇ? ਤੇਰੇ ਅੰਦਰ ਕਿਤੇ ਤ੍ਰਿਸ਼ਨਾ ਬੈਠੀ ਹੈ, ਤੇਰੇ ਅੰਦਰ ਕਿਤੇ ਕ੍ਰੋਧ ਬੈਠਾ ਹੈ, ਤੇਰੇ ਅੰਦਰ ਕਿਤੇ ਲੋਭ ਬੈਠਾ ਹੈ। ਜਿੰਨਾ ਚਿਰ ਇਹਨਾਂ ਨੂੰ ਪਾਸੇ ਨਹੀਂ ਕਰਦੀ, ਨਾਮ ਆਵੇਗਾ ਕਿਵੇਂ? ਨਾਮ ਕਿਵੇਂ ਆਏਗਾ? ਬੇਨਤੀ ਕਰੀਏ, ਮੇਰੇ ਮਾਲਕਾ ਮੇਰੇ 'ਤੇ ਮਿਹਰ ਕਰ, ਮੇਰੇ ਅੰਦਰੋਂ ਵਕਾਰ ਨਿਕਲਣ ਅਤੇ ਤੂੰ ਮੇਰੇ ਮਨ ਵਿੱਚ ਵਸਣਾ ਕਰ। ਮਾਹੀ ਤੋਂ ਭਾਵ ਵਿੱਚ ਇਨ, ਤੂੰ ਮੇਰੇ 'ਤੇ ਰਹਿਮਤ ਕਰ, ਤੂੰ ਮੇਰੇ ਮਨ ਵਿੱਚ ਟਿਕਣਾ ਕਰ।
ਚਰਨ ਕਮਲ ਰਿਤ ਮਾਹੇ ਸਮਾਏ।
ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਵਿੱਚ ਚਰਨ ਕਮਲਾਂ ਦਾ ਨਿਵਾਸ ਹੈ ਨਾ, ਜਦੋਂ ਅਸੀਂ ਚਰਨ ਕਮਲਾਂ ਦੀ ਗੱਲ ਪੜ੍ਹਦੇ ਹਾਂ ਤੇ ਜਿਹੜੇ ਦੇਹਧਾਰੀਆਂ ਦੇ ਚੇਲੇ ਨੇ ਬਾਗੋ ਬਾਗ ਹੋ ਜਾਂਦੇ ਨੇ, ਬਾਗੋ ਬਾਗ ਐਨ ਪ੍ਰਸੰਨ ਹੋ ਜਾਂਦੇ ਵੀ ਗਿਆਨੀ ਜੀ ਹੁਣ ਕੀ ਅਰਥ ਕਰੋਗੇ ਭਲਾ? ਸਾਡੇ ਬਾਬੇ ਦੇ ਪੈਰ ਨੇ ਚਿੱਟੀਆਂ ਜਰਾਬਾਂ ਪਾਈਆਂ ਨੇ ਸਾਡੇ ਬਾਬੇ ਨੇ, ਅਸੀਂ ਉਹਨੂੰ ਸਾਬਣ ਨਾਲ ਧੋਨੇ ਹਾਂ, ਸਾਡੇ ਬਾਬੇ ਦੇ ਚਰਨ, ਤੁਸੀਂ ਕਿੱਥੋਂ ਚਰਨ ਲੱਭੋਗੇ? ਉਹ ਦੇਹਧਾਰੀਆਂ ਦੇ ਚੇਲੇ ਸਨ, ਮੁੜ ਕੇ ਤਰ ਖੜਦੇ ਨੇ। ਮੈਂ ਤਾਂ ਜਵਾਬ ਦੇਣ ਜੋਗਾ ਨਹੀਂ, ਮੇਰੀ ਸਮਰੱਥਾ ਨਹੀਂ, ਲੇਕਿਨ ਮੇਰੇ ਕਲਗੀਧਰ ਪਾਤਸ਼ਾਹ ਬਾਪੂ ਨੇ ਉਹਨਾਂ ਦਾ ਵਹਿਮ ਦੂਰ ਕੀਤਾ। ਜਿਹੜੇ ਕਹਿੰਦੇ ਨਾ ਬੰਦੇ ਦੇ ਚਰਨ ਹਿਰਦੇ 'ਚ ਵਸਾਓ, ਆਪਣਾ ਧਿਆਨ ਜਾਪ ਸਾਹਿਬ ਲਿਜਾਓ, ਜਾਪ ਸਾਹਿਬ ਵਿੱਚ ਕਿਹੋ ਜੀ ਬਾਣੀ ਹੈ? ਜਾਪ ਸਾਹਿਬ ਦਾ ਜਾਪ, ਕਿਸੇ ਬੰਦੇ ਦਾ ਜਾਪ ਨਹੀਂ, ਜਾਪ ਸਾਹਿਬ, ਮਾਲਕ ਦਾ ਜਾਪ, ਜਿਹਨੂੰ ਆਪਾਂ ਕਹਿੰਦੇ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਖਤ ਕਿਹੇ, ਅਰ ਚੱਲ ਮੂਰਤਨ ਪਉ ਪ੍ਰਕਾਸ਼ ਅਮਤੋਜ ਕਹਿਜੈ। ਕਹਿਣ ਤੋਂ ਭਾਵ ਕੇ ਜਿਹੜੀ ਉਹਦੀ ਸ਼ਕਤੀ, ਅਮਤੋਜ ਦਾ ਅਰਥ ਹੁੰਦਾ ਹੈ ਮਿੱਤ ਜਮਾਂ ਓਜ, ਓਜ ਕਹਿੰਦੇ ਨੇ ਬਲ ਨੂੰ, ਮਿੱਤ ਨਾਮ ਹੈ ਮਿਣਤੀ ਤੋਂ ਰਹਿਤ। ਆਪਣੇ ਕੋਲ ਕਈ ਸਾਧਨ ਨੇ ਅਤੇ ਆਪਾਂ ਕਹਿੰਦੇ ਹਾਂ 5 ਹੌਰਸ ਪਾਵਰ, 10 ਹੌਰਸ ਪਾਵਰ, ਭਾਵ ਕੇ 5 ਘੋੜਿਆਂ ਦੀ ਤਾਕਤ ਹੈ, 10 ਘੋੜਿਆਂ ਦੀ ਤਾਕਤ ਹੈ। ਲੇਕਿਨ ਮਤੋਜ ਦਾ ਅਰਥ ਇਹ ਹੈ ਜਿਹੜਾ ਪਰਿਪੂਰਨ ਪਰਮਾਤਮਾ ਗੁਰਮੁਖ, ਉਹਦੀ ਤਾਕਤ ਨੂੰ ਮਾਪਿਆ ਨਹੀਂ ਜਾ ਸਕਦਾ, ਉਹਦੇ 'ਚ ਕਿੰਨੀ ਸ਼ਕਤੀ ਹੈ ਨਾ, ਉਹ ਮਿਣੀ ਨਹੀਂ ਜਾ ਸਕਦੀ। ਤੋ ਰਹੋ ਵਿਚਾਰ ਉਸ ਪਵਿੱਤਰ ਬਾਣੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਸਿੱਖਾ ਚਿੱਤ ਚਰਨ ਨਾਮ, ਇਹ ਨਹੀਂ ਆਖਿਆ ਬੰਦੇ ਦੇ ਪੈਰਾਂ ਦਾ ਧਿਆਨ ਧਰ, ਚਿੱਤ ਚਰਨ ਨਾਮ। ਤੁਸੀਂ ਦੱਸੋ ਬੰਦੇ ਦੇ ਪੈਰ ਆਪਾਂ ਅੰਦਰ ਵੱਢ ਕੇ ਰੱਖ ਲਾਂਗੇ? ਹਿਰਦੇ ਦੇ ਅੰਦਰ ਕੇਵਲ ਅਤੇ ਕੇਵਲ ਪਰਮਾਤਮਾ ਦੀ ਯਾਦ ਹੀ ਵੱਸ ਸਕਦੀ ਹੈ, ਨਾਮ ਹੀ ਵੱਸ ਸਕਦੀ, ਨਾਮ ਹੀ ਵੱਸ ਸਕਦਾ ਹੈ।
ਜੇ ਮੇਰੇ ਪਾਤਸ਼ਾਹ ਕਹਿੰਦੇ ਸਾਥ ਨਾ ਜਲ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਇਹ ਸ੍ਰੇਸ਼ਟ ਧਨ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਚਰਨ ਕਮਲ ਦਿਦ ਮਾਏ ਸਮਾਏ ਉਹ ਪਿਆਰਿਆ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਉਣਾ ਕਰ
ਪਰਮ ਅੰਧੇਰਾ ਨਾਹੀ
ਉੱਥੇ ਕਿਸੇ ਪ੍ਰਕਾਰ ਕੋਈ ਭੁਲੇਖਾ ਤੇ ਹਨੇਰਾ ਰਹੇਗਾ ਨਹੀਂ ਗੁਰਮੁਖੋ ਚੰਗਿਆਈ ਕਿਤੋਂ ਵੀ ਮਿਲੇ ਨਾ ਤੇ ਲੈ ਲੈਣੀ ਚਾਹੀਦੀ ਜਿਹੜੀ ਤੁਰੇਤ ਹੈ ਨਾ ਇਹ ਯਹੂਦੀਆਂ ਦਾ ਧਰਮ ਗ੍ਰੰਥ ਹੈ ਤੁਰੇਤ ਉਸ ਤ੍ਰੇਤ ਦੇ ਵਿੱਚੋਂ ਮੈਂ ਇੱਕ ਦ੍ਰਿਸ਼ਟਾਂਤ ਪੜ੍ਹਿਆ ਜਿਹੜਾ ਇਹਦਾ ਬੜਾ ਸੁੰਦਰ ਖੁਲਾਸਾ ਕਰਦਾ ਹੈ ਚਰਨ ਕਮਲ ਰਿਦਮਾਏ ਸਮਾਏ ਤੇ ਪਰਮ ਅੰਧੇਰਾ ਨਾਹੀ ਉਹ ਤ੍ਰੇਤ ਵਿੱਚ ਦ੍ਰਿਸ਼ਟਾਂਤ ਆਇਆ ਵੀ ਇੱਕ ਵਾਰ ਹਨੇਰੇ ਨੇ ਜਾ ਕੇ ਦ੍ਰਿਸ਼ਟਾਂਤ ਹੈ ਸਾਖੀ ਨਹੀਂ ਰੱਬ ਕੋਲ ਸ਼ਿਕਾਇਤ ਕੀਤੀ ਵੀ ਮੈਨੂੰ ਚਾਨਣ ਬੜਾ ਸੂਰਜ ਬੜਾ ਤੰਗ ਕਰਦਾ ਚਾਨਣ ਬੜਾ ਤੰਗ ਕਰਦਾ ਤੇ ਰੱਬ ਕਹਿਣ ਲੱਗਾ ਵੀ ਗੁਰਮੁਖਾ ਮੈਨੂੰ ਤੇਰੇ ਨਾਲ ਹਮਦਰਦੀ ਹੈ ਬਹਿ ਜਾ ਤੇ ਤੂੰ ਹੋ ਗਿਆ ਮਦਈ ਤੇ ਜਿਹੜਾ ਸੂਰਜ ਆ ਚੰਨ ਉਹ ਹੈ ਮੁਰਜਮ ਤੇ ਮੈਂ ਚਾਹੁੰਦਾ ਵੀ ਉਹਨੂੰ ਤੇਰੇ ਸਾਹਮਣੇ ਖਿਲਾਰ ਕੇ ਤੇ ਦੋਵਾਂ ਦੇ ਬਿਆਨ ਲੈ ਕੇ ਫਿਰ ਮੈਂ ਨਿਰਣਾ ਕਰਾਂਗਾ ਬਿਠਾ ਲਿਆ ਰੱਬ ਨੇ ਉਹਨੂੰ ਉਹਨੇ ਚਿਰ ਨੂੰ ਸੂਰਜ ਨੂੰ ਪਤਾ ਲੱਗਾ ਵੀ ਤੇਰੀ ਸ਼ਿਕਾਇਤ ਵੀ ਆਇਆ ਚੱਲ ਕੇ ਤੇ ਜਦੋਂ ਉਹ ਆਇਆ ਤੇ ਹਨੇਰਾ ਰਫੂ ਚੱਕਰ ਪਰਮਾਤਮਾ ਨੇ ਆਵਾਜ਼ਾਂ ਮਾਰੀਆਂ ਭਲਿਆ ਤੂੰ ਪਹਿਲਾਂ ਸ਼ਿਕਾਇਤ ਕੀਤੀ ਹੁਣ ਮੁਰਜਮ ਆਇਆ ਤੇ ਦੌੜ ਚੱਲਿਆ ਕਹਿੰਦਾ ਜੀ ਮੈਂ ਚਾਨਣ ਵਾਲੇ ਥਾਂ ਨਹੀਂ ਤੇ ਨਹੀਂ ਰਹਿ ਸਕਦਾ ਇਹ ਦ੍ਰਿਸ਼ਟਾਂਤ ਮੈਂ ਬੇਨਤੀ ਵਾਰ ਵਾਰ ਕਰ ਰਿਹਾ ਦ੍ਰਿਸ਼ਟਾਂਤ ਹੈ ਕਹਿ ਹੁਣ ਤੂੰ ਮਹਾਰਾਜ ਜਿੱਥੇ ਚਾਨਣ ਹੈ ਉੱਥੇ ਹਨੇਰਾ ਨਹੀਂ ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ ਅਤੇ ਪਰਮ ਕੀ ਹੁੰਦਾ ਹੈ ਪਰਮ ਦੀ ਵਿਆਖਿਆ ਗੁਰਬਾਣੀ 'ਚ ਕੀਤੀ ਹੈ ਮਹਾਂਪੁਰਸ਼ਾਂ ਨੇ ਭਗਤਾਂ ਨੇ ਉਹ ਕਹਿੰਦੇ ਨੇ ਕਿਹਾ ਕਹੀਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਭਰਮ ਦੀ ਵਿਆਖਿਆ ਗੁਰੂ ਕੀ ਬਾਣੀ ਮੁਤਾਬਕ ਕਿਹਾ ਕਹੀਏ ਪਰਮ ਐਸਾ ਕੀ ਆਖੀਏ ਭਰਮ ਕੇ ਹੋ ਜਿਹਾ ਕਿਹਾ ਕਹੀਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਆਪਾਂ ਜੋ ਮੰਨਦੇ ਉਸ ਤਰ੍ਹਾਂ ਦਾ ਨਹੀਂ ਹੁੰਦਾ ਇੱਕ ਆਪਾਂ ਸਾਰਿਆਂ ਨੂੰ ਭਰਮ ਪਿਆ ਸਾਰਿਆਂ ਨੂੰ ਉਹ ਕਿਹੜਾ ਮੈਂ ਨਾ ਮਰੋ ਮਰਬੋ ਸੰਸਾਰਾ ਲੋਕਾਂ ਮਰ ਜਾਣਾ ਮੈਂ ਨਹੀਂ ਮਰਨਾ ਇਹ ਵੀ ਭਰਮ ਜੇ ਮੈਂ ਨਾ ਮਰੋ ਮਰਬੋ ਸੰਸਾਰਾ ਭਰਮ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਲ ਲਾਇਆ ਭਰਮ ਹਨੇਰਾ ਨਹੀਂ ਹਨੇਰਾ ਕਿਵੇਂ ਚੱਕਿਆ ਜਾਏ ਗੁਰਮੁਖੋ ਚਾਨਣ ਕਰਕੇ ਤੇ ਚਾਨਣ ਕੀ ਹੈ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨਾਏ ਗੁਰੂ ਕੀ ਬਾਣੀ ਸੰਸਾਰ ਵਿੱਚ ਚਾਨਣ ਹੈ ਤੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਇਹ ਆਣ ਕੇ ਵਸ ਗਈ ਟਿਕ ਗਈ
ਠਾਕੁਰ ਜਾ ਸਿਮਰਾ ਤੂੰ ਤਾਹੇ
ਖਾਸ ਕਰਕੇ ਧਿਆਨ ਦਿਆ ਜੇ ਠਾਕੁਰ ਜਿਹੜਾ ਨਾ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਇਹ ਸ਼ਬਦ ਬਹੁਤ ਵੇਰਾਂ ਆਇਆ ਪਰ ਸਪੈਲਿੰਗ ਦਾ ਖਿਆਲ ਰੱਖਿਆ ਜੇ ਅੱਖਰਾਂ ਨੁਕਤੇ ਤਿੰਨ ਦਾ ਆਪਾਂ ਤਾਂ ਇੰਨੇ ਵਿਸਲੇ ਗੁਰਮੁਖੋ ਆ ਗੁਰਦੁਆਰਿਆਂ ਸਭਾ ਵਿੱਚ ਜਾਈਦਾ ਲੋਕਾਂ ਦੀਆਂ ਗੱਡੀਆਂ 'ਤੇ ਲਿਖਣ ਦਾ ਸਤਨਾਮ ਆਪਾਂ ਲਿਖਦੇ ਲਿਖਣਾ ਚਾਹੀਦਾ ਮਾੜੀ ਗੱਲ ਨਹੀਂ ਲੇਕਿਨ ਲਿਖਦੇ ਨੇ ਸੱਸਾ ਤੱਤੇ ਨੂੰ ਸਿਹਾਰੀ ਨੰਨੇ ਨੂੰ ਕੰਨਾਂ 'ਤੇ ਮੰਮਾ ਨਹੀਂ ਬਣਦਾ ਸਤਨਾਮ ਤਾਂ ਬਣਦਾ ਮੰਮੇ ਥੱਲੇ ਔਂਕੜ ਹੋਵੇ ਮੰਮੇ ਥੱਲੇ ਔਂਕੜ ਹੋਵੇ ਤਾਂ ਅਰਥ ਹੋਵੇਗਾ ਇੱਕ ਵਾਹਿਗੁਰੂ ਹੀ ਸੱਤ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚੋਂ ਠਾਕੁਰ ਲਫ਼ਜ਼ ਆਵੇ ਅਤੇ ਖਿਆਲ ਰੱਖਿਆ ਜੇ ਠੱਠੇ ਨੂੰ ਕੰਨਾ ਕੱਕੇ ਦੇ ਥੱਲੇ ਔਂਕੜ 'ਤੇ ਰਾਰਾ ਹੈ ਜੇ ਭਲਾ ਗਿਆ ਨਹੀਂ ਜੀ ਔਂਕੜ ਨਾ ਲੱਗੇ ਤਾਂ ਕੀ ਫਰਕ ਪੈ ਗਿਆ ਪਿਆਰੇ ਜੇ ਔਂਕੜ ਨਾ ਲੱਗੇ ਤਾਂ ਇਹਦਾ ਅਰਥ ਹੁੰਦਾ ਪੱਥਰ ਦੀ ਮੂਰਤੀ ਜੇ ਠੱਠਾ ਨੂੰ ਕੰਨਾਂ 'ਤੇ ਕੱਕਾ ਰਾਰਾ ਠਾਕੁਰ ਹੋਵੇ ਨਾ
ਤੇ ਇਹਦਾ ਅਰਥ ਵਿਦਵਾਨ ਪੁਰਸ਼ ਦੱਸਦੇ ਨੇ ਵੀ ਅਰਥ ਹੁੰਦਾ ਪੱਥਰ ਦੀ ਮੂਰਤੀ, ਲੇਕਿਨ ਔਂਕੜ ਲੱਗਣ ਕਰਕੇ ਇਹਦਾ ਮਤਲਬ ਇਹ ਹੈ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ। ਠਾਕੁਰ ਜਾਂ ਸਿਮਰਾਂ, ਤੂੰ ਤਾਂ ਹੀ, ਤੂੰ ਪੈਦਾ ਕਰਨ ਵਾਲਾ ਹੈ, ਤੂੰ ਪਾਲਣਾ ਕਰਨ ਵਾਲਾ ਹੈ, ਤੂੰ ਲੈਤਾ ਕਰਨ ਵਾਲਾ ਹੈ। ਜਦੋਂ ਵੀ ਤੈਨੂੰ ਚੇਤੇ ਕਰੀਏ ਤੂੰ ਅਰਥਾਂ 'ਤੇ ਬਹੁਤ ਜਾਂਦਾ, ਅਰਥਾਂ 'ਤੇ ਬਹੁਤ ਜਾਂਦਾ। ਆਪਾਂ ਗੁਰਮੁਖੋ ਆਪਣੇ ਤੋਂ ਪੱਟੀ ਸ਼ਹਿਰ ਬਹੁਤਾ ਦੂਰ ਨਹੀਂ, ਜਿਹਨੂੰ ਮੁਗਲਾਂ ਦੀ ਪੱਟੀ ਵੀ ਕਹਿੰਦੇ ਆ, ਨੌ ਲੱਖੀ ਪੱਟੀ ਵੀ ਕਹਿੰਦੇ ਆ, ਉੱਥੇ ਇੱਕ ਪਵਿੱਤਰ ਸਥਾਨ ਹੈ ਗੁਰਦੁਆਰਾ ਪੱਠਾ ਸਾਹਿਬ, ਮਾਫ ਕਰਨਾ ਪੱਟ ਸਾਹਿਬ। ਉੱਥੋਂ ਦਾ ਇਤਿਹਾਸ ਇਹ ਹੈ ਕਿ ਗੁਰੂ ਕੇ ਸਿੱਖਾਂ ਦੇ ਕੋਲੋਂ ਪੱਟੀ ਦੇ ਮੁਗਲਾਂ ਨੇ ਦਿਸ਼ਾਲੇ ਖੋਲ ਹੈ, ਬਾਬਾ ਬਿਧੀ ਚੰਦ ਸਾਹਿਬ ਦੇ ਨਾਨਕੇ ਸਿਰਾਲੀ ਲਾਗੇ ਸਨ ਅਤੇ ਆਉਣ ਜਾਣ ਸੀ ਉੱਥੋਂ ਦੇ ਭੇਤੀ ਸਨ, ਕਿਉਂਕਿ ਨਾਨਕਾ ਨਗਰ ਲਾਗੇ ਸੀ, ਬਾਬੇ ਬਿਧੀ ਚੰਦ ਦੇ ਨਾਨਕੇ ਸਿਰਾਲੀ ਪਿੰਡ ਸਨ, ਆਉਣ ਜਾਣ ਹੈ। ਜਦੋਂ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਬੜੀ ਰੀਝ ਨਾਲ ਦਿਸ਼ਾਲੇ ਲੈ ਕੇ ਆਏ ਸਾਂ, ਅਤੇ ਸਾਡੇ ਮਨ ਦੀ ਭਾਵਨਾ ਸੀ ਵੀ ਆਪ ਉਹਨਾਂ ਦਿਸ਼ਾਲਿਆਂ ਨੂੰ ਓੜ ਦੇ ਅਤੇ ਮਨ ਨੂੰ ਸਕੂਨ ਮਿਲਦਾ, ਪਰ ਮਹਾਰਾਜ ਬੜਾ ਬੁਰਾ ਹੋਇਆ, ਉਹਨਾਂ ਮੁਗਲਾਂ ਨੇ ਦਿਸ਼ਾਲੇ ਖੋਹ ਲਏ ਨੇ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਤੁਹਾਡੇ ਪ੍ਰਵਾਨ ਸਾਡੇ ਹੋਣਗੇ ਤੇ ਆ ਜਾਣਗੇ, ਕਿਉਂ ਭਾਈ ਬਿਧੀ ਚੰਦਾ ਇਹ ਸੇਵਾ ਤੈਥੋਂ ਲੈਣੀ ਹੈ। ਕਹਿਣ ਲੱਗਾ ਪਾਤਸ਼ਾਹ ਮੈਂ ਤਾਂ ਇੰਨੇ ਜੋਗਾ ਨਹੀਂ, ਪਰ ਜੇ ਤੁਸੀਂ ਕਿਰਪਾ ਕਰਦੇ ਹੋ, ਜੇ ਤੂੰ ਰਹਿਮਤ ਕਰਦੇ ਤਾਂ ਆਸ ਹਾਜ਼ਰ ਹੈ, ਪਰ ਤੇਰੀ ਰਹਿਮਤ ਨਾਲ ਚਲਾ ਗਿਆ ਗੁਰੂ ਕਾਲ ਆਲੇ। ਮੈਂ ਬੇਨਤੀ ਕਰ ਰਿਹਾ ਵੀ ਸਾਰੇ ਸਾਖੀ ਜਾਣਦੇ ਹਾਂ ਉਹ ਤੇ ਇਤਿਹਾਸਕ ਜਗ੍ਹਾ, ਗੁਰਦੁਆਰਾ ਸਭ ਸੁਭਾਏਮਾਨ ਹੈ, ਗੁਰੂ ਕੇ ਲਾਲ ਨੇ ਦਿਸ਼ਾਲੇ ਲੈ ਅਤੇ ਆਪਣੇ ਮਿੱਤਰ ਭੜਭੂੰਜੇ ਕੋਲ ਕਹਿਣ ਲੱਗਾ ਮਿੱਤਰਾ ਮੇਰੀ ਮਦਦ ਕਰ, ਯਾਰ ਯਾਰਾਂ ਦੇ ਕਹੇ ਤੇ ਦਿਫਾਏ ਲੱਗ ਜਾਂਦੇ ਨੇ। ਉਹਨੇ ਵਿਅੰਗ ਕੀਤਾ, ਕਹਿਣ ਲੱਗਾ ਬਿਧੀ ਚੰਦਾ ਤੂੰ ਤਾਂ ਕਹਿੰਦਾ ਹੋਣਾ ਵੀ ਮੇਰਾ ਗੁਰੂ ਬੜਾ ਸਮਰੱਥ ਹੈ, ਤੱਤੀ ਵਾਰ ਨਹੀਂ ਲੱਗਣ ਦਿੰਦਾ ਅਤੇ ਮੇਰਾ ਐਡਾ ਵੱਡਾ ਪੱਠ ਹੈ, ਇਹਦੇ 'ਚ ਬਹਿ ਜਾ ਤੈਨੂੰ ਗੁਰੂ ਬਚਾ ਲਏਗਾ। ਬਾਬੇ ਬਿਧੀ ਚੰਦ ਨੇ ਆਖਿਆ ਮਿੱਤਰਾ ਤੂੰ ਬੜਾ ਮਾੜਾ ਕੀਤਾ, ਗੁਰੂ 'ਤੇ ਸ਼ੰਕਾ ਨਹੀਂ ਕਰੀਦਾ, ਗੁਰੂ 'ਤੇ ਵਿਸ਼ਵਾਸ ਕਰੀਦਾ। ਆਪਾਂ ਜੇ ਭੜਕੇ ਹਾਂ, ਆਪਾਂ ਸ਼ੰਕਿਆਂ ਕਰਕੇ ਭੜਕੇ ਭੜਕੇ ਹਾਂ, ਸਾਡੀ ਗੁਰੂ 'ਤੇ ਸ਼ਰਧਾ ਕੱਚੀ ਹੋ ਗਈ। ਗੁਰੂ ਕਾ ਲਾਲ ਬੈਠ ਗਿਆ ਪੱਠ ਵਿੱਚ, ਸ਼ਬਦ ਆਪਾਂ ਸਾਰਿਆਂ ਨੂੰ ਕੰਠ ਹੈ, ਬਲਾਵਲ ਮਹੱਲਾ ਪੰਜਵਾਂ, ਤਾਤੀ ਵਾਉਨ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਦੁੱਖ ਲੱਗੇਗਾ ਕਿਉਂ ਨਹੀਂ, ਸੈਂਟਰਲ ਏਰੀਆ ਕੀ ਵਿੱਚ ਨੁਕਤਾ ਕੀ ਹੈ, ਦੁੱਖ ਕਿਉਂ ਨਹੀਂ ਲੱਗਾ, ਸਤਿਗੁਰ ਪੂਰਾ ਭੇਟਿਆ, ਪੂਰਨ ਗੁਰੂ ਨਾਲ ਹੋਇਆ ਮਿਲਾਪ, ਅਤੇ ਗੁਰੂ ਨੇ ਤਾਗਾ ਨਹੀਂ ਕਰਕੇ ਦਿੱਤਾ, ਨਿੱਕੀਆਂ ਲਾਚੀਆਂ ਨਹੀਂ ਦਿੱਤੀਆਂ, ਮਿਸ਼ਰੀ ਨਹੀਂ ਦਿੱਤੀ। ਅੱਜ ਕੱਲ੍ਹ ਨਵਾਂ ਕੰਮ ਚੱਲਿਆ ਮਿਸ਼ਰੀ ਪ੍ਰਸ਼ਾਦ, ਬੜਾ ਸੌਖਾ ਰੈਡੀਮੇਡ, ਕੋਈ ਨਿੱਕੀਆਂ ਲਾਚੀਆਂ ਦਿੱਤੀ ਜਾਂਦਾ, ਦੋ ਲਾਚੀਆਂ ਦਿੱਤੀਆਂ ਅਤੇ 50 ਦਾ ਨੋਟ ਆ ਜਾਵੇ ਤਾਂ ਮਾੜਾ ਵੀ ਕੀ ਹੈ, ਤਾਂ ਬੜਾ ਤਗਾ ਬਿਜ਼ਨਸ ਹੈ, ਦੋ ਲਾਚੀਆਂ ਅਤੇ 50 ਦਾ ਨੋਟ। ਗੁਰਮੁਖੋ ਪਾਰਕ ਨਾ ਬਣੋ, ਪਿਆਰ ਕਰੋ, ਇਸ ਪਾਸੇ ਮੈਂ ਨਾ ਜਾਵਾਂ। ਗੁਰੂ ਨੇ ਕੀਤਾ ਰਾਮ ਨਾਮ ਔਖ ਦੀਆ, ਇਹ ਕਲ ਬੁਲਾਈ, ਰਾਮ ਦੇ ਨਾਮ ਦੀ ਦਵਾਈ ਦਿੱਤੀ, ਕਹੋ ਨਾਨਕ ਕਿਰਪਾ ਭਈ ਪ੍ਰਪੈਸ ਆਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਠਾਕਰ ਜਾਂ ਸਿਮਰਾਂ ਤੂੰ ਤਾਂ ਹੀ, ਜਿੱਥੇ ਵੀ ਤੈਨੂੰ ਚੇਤੇ ਕੀਤਾ, ਬੀਬੀ ਦਰੁਪਦੀ ਨੇ ਚੇਤੇ ਕੀਤਾ, ਉਹਦੇ ਕੱਪੜੇ ਤੂੰ ਦਿੱਤੇ, ਉਹਦਾ ਉਹਨੂੰ ਨੰਗਿਆ ਨਹੀਂ ਹੋਣ ਦਿੱਤਾ ਬੀਬੀ ਦਰੁਪਦੀ ਨੂੰ, ਬਾਬੇ ਬਿਧੀ ਚੰਦ ਨੂੰ ਪੱਠ ਵਿੱਚ ਸੜ ਨਹੀਂ ਦਿੱਤਾ, ਭਾਈ ਮਰਦਾਨੇ ਨੂੰ ਕੌਡੇ ਰਾਖ ਤੋਂ ਬਚਾ ਲਿਆ। ਇਸ ਕਰਕੇ ਮੇਰੇ ਮਾਲਕਾ, ਮੈਂ ਜਿੱਥੇ ਵੀ ਤੈਨੂੰ ਚੇਤੇ ਕਰਦਾ, ਤੂੰ ਹਰ ਥਾਂ 'ਤੇ ਮੇਰੀ ਸਹਾਇਤਾ ਕਰਦਾ, ਮੈਂ ਤੇਰਾ ਧੰਨਵਾਦ ਕਰਦਾ ਹਾਂ, ਜਿੱਥੇ ਹਰ ਹਰਾ ਦੀਏ ਤਿੱਥੇ ਹਰ ਮਿਤ ਸਹਾਈ
ਕਰ ਕਿਰਪਾ ਸਰਬ ਪ੍ਰਤ ਪਾਲਕ।
ਮੈਂ ਤੇਰੇ ਅੱਗੇ ਬੇਨਤੀ ਤਾਂ ਕਰਦਾ ਵੀ ਤੂੰ ਕੱਲੇ ਕੱਲੇ ਦੀ ਪਾਲਣਾ ਕਰਦਾ, ਪ੍ਰਤਪਾਲਕ ਤੋਂ ਭਾਵ ਕੱਲੇ ਕੱਲੇ ਦੀ ਪਾਲਣਾ ਕਰਨ ਵਾਲਾ, ਮੇਰੇ ਤੇ ਕਿਰਪਾ ਕਰ।
ਪ੍ਰਭ ਕੋ ਸਦਾ ਸਲਾਹੇ,
ਮੈਂ ਬੰਦਿਆਂ ਦੀ ਵਡਿਆਈ ਨਾ ਕਰਾਂ ਵਾਹਿਗੁਰੂ, ਕੇਵਲ ਤੇ ਕੇਵਲ ਤੇਰੀ ਵਡਿਆਈ ਕਰਾਂ। ਤੇ ਕਿਵੇਂ ਕਰਨੀ ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਵਿਸਰਾਮ ਦੇ ਕਰਕੇ ਦਇਆ ਕਰਦੇ ਹਨ,
ਸਾਸ ਸਾਸ ਤੇਰਾ ਨਾਮ ਸਮਾਰੋ।
ਮੇਰੇ ਤੇ ਇਹ ਮੇਰ ਕਰੀ ਵੀ ਮੈਂ ਨਿੰਦਿਆ ਚੁਗਲੀ ਕਰਕੇ ਨਾ ਸਵਾਸਾਂ ਨੂੰ ਬਰਬਾਦ ਨਾ ਕਰਾਂ, ਇੱਕ ਇੱਕ ਸਵਾਸ ਕਰਕੇ ਸਮਾਰੋਹ ਤੋਂ ਭਾਵ ਤੈਨੂੰ ਚੇਤੇ ਕਰਨਾ ਕਰਾਂ, ਤੇਰਾ ਚੇਤਾ ਨਾ ਭੁੱਲੇ।
ਤੂੰ ਹੀ ਕੋ ਪ੍ਰਭ ਆਹੀ,
ਆਹੀ ਦੇ ਵਿਦਵਾਨ ਵੀਰਾਂ ਨੇ ਅਰਥ ਕੀਤੇ, ਮੈਂ ਤੈਨੂੰ ਚਾਹੁੰਦਾ ਹਾਂ, ਮੈਂ ਤੈਨੂੰ ਲੋਚਦਾ ਹੈ। ਹੇ ਵਾਹਿਗੁਰੂ, ਮੈਂ ਕੇਵਲ ਤੇ ਕੇਵਲ ਤੈਨੂੰ ਚਾਹੁੰਦਾ, ਮੈਂ ਕੇਵਲ ਤੇ ਕੇਵਲ ਤੈਨੂੰ ਲੋਚਦਾ ਹਾਂ ਜੀ।
ਨਾਨਕ ਟੇਕ ਭਾਈ ਕਰਤੇ ਕੀ।
ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਉਸ ਕਰਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਲਿਆ ਹੈ,
ਹੋਰ ਆਸ ਬਿਡਾਣੀ ਲਾਹੀ।
ਉਹਨਾਂ ਨੇ ਗੁਰਮੁਖੋਂ ਦੂਜਿਆਂ ਦੀਆਂ ਬਗਾਨੀਆਂ ਝਾਕਾਂ ਲਾ ਦਿੱਤੀਆਂ ਨੇ। ਜਿਹੜੇ ਇੱਕ ਦੇ ਹੋ ਗਏ ਨੇ ਨਾ, ਉਹ ਦੂਜਿਆਂ ਦੀ ਝਾਕ ਨਹੀਂ ਜੇ ਰੱਖਦੇ, ਉਹ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨੂੰ ਚੇਤੇ ਕਰਦੇ ਹਨ। ਹੇ ਵਾਹਿਗੁਰੂ, ਮੇਰੇ ਤੇ ਮਿਹਰ ਕਰ, ਮਵੀਂ ਕੇਵਲ ਤੇ ਕੇਵਲ ਤੈਨੂੰ ਮੰਗਾਂ, ਮੇਰੇ ਮਨ ਵਿੱਚ ਕੇਵਲ ਤੇ ਕੇਵਲ ਤੇਰੀ ਲੋਚਾ ਹੋਵੇ, ਇਹ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕਿਆ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸਾਸ ਸਾਸ ਤੇਰਾ ਨਾਮ ਸਮਾਰੋ, ਤੂੰ ਹੀ ਕੋ ਪ੍ਰਭ ਆਹੀ, ਨਾਨਕ ਟੇਕ ਪਈ ਕਰਤੇ ਕੀ, ਹੋਰ ਆਸ ਬਿਡਾਣੀ ਲਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।